ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸ਼ੇਵਾ ਸਤਿਗੁਰ ਪ੍ਰਸਾਦ ਉਜਲ ਕਾਹਾ ਚਿਲਕਣਾ ਕੁਟਮ ਕਾਲੜੀ ਮਾਸ ਧੋਤਿਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ ਕੁਟਮ ਕਾਲੜੀ ਮਾਸ ਧੋਤਿਆ ਝੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸੋ ਚਿਤਵੀਆ ਢੱਠੀਆ ਕੰਮ ਨਾ ਆਵਨੀ ਵਿੱਚੋ ਸਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਨਜਨ ਦੇਖ ਪੁਲੰਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਦੀਨ ਦੁਨੀਆਂ ਦੇ ਸ਼ਹਿਨਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾ ਸਾਰਿਆਂ ਦੀ ਰਹਿਮਤਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੀ ਸਤਿਗੁਰੂ ਜੀ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਦੀਨ ਦੁਨੀਆਂ ਦੇ ਸ਼ਹਿਨਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਚਰਨਾਂ ਦੇ ਨਾਲ ਸਰ ਸਬਜ਼ ਹੋਈ ਇਹ ਪਾਵਨ ਧਰਤੀ ਜਿਸ ਨੂੰ ਭਾਵਨਾ ਵਾਲਾ ਹਰ ਕੋਈ ਸਿਜਦੇ ਕਰਨ ਦਾ ਦਰਸ਼ਨ ਦੀਦਾਰ ਕਰਨ ਦਾ ਮਨ ਵਿੱਚ ਪ੍ਰੇਮ ਭਾਵਨਾ ਰੱਖਦਾ ਹੈ ਰੋਜ਼ਾਨਾ ਦੀ ਤਰ੍ਹਾਂ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਅੰਮ੍ਰਿਤ ਵੇਲੇ ਤੋਂ ਬਖਸ਼ਿਸ਼ ਕੀਤਾ ਹੋਇਆ ਪਾਵਨ ਹੁਕਮ ਇਲਾਹੀ ਦਰਗਾਹੀ ਅਸੀਸ ਜਿਸ ਦੀ ਵਿਚਾਰਧਾਰਾ ਦੇ ਨਾਲ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਤੋਂ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰਦੇ ਹਾਂ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਰੱਬੀ ਸੁਨੇਹਾ ਦੀਨ ਦੁਨੀਆਂ ਦੇ ਸਤਿਗੁਰੂ ਸਿੱਖ ਧਰਮ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀ ਪਾਕ ਪਵਿੱਤਰ ਰੱਬੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਬਖਸ਼ਿਆ ਹੋਇਆ ਇਹ ਸੁਨੇਹਾ ਸੂਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 729 ਉੱਤੇ ਇਹ ਰੱਬੀ ਬੋਲ ਬਿਰਾਜਮਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਰਾਹੀਂ ਸਮੁੱਚੇ ਜਗਿਆਸੂ ਜੀਆਂ ਨੂੰ ਅਕਾਲ ਪੁਰਖ ਦੇ ਘਰ ਦਾ ਜੋ ਉਪਦੇਸ਼ ਸੁਨੇਹਾ ਦਿੰਦੇ ਨੇ ਆਓ ਇਹਨਾਂ ਪਾਵਨ ਬਚਨਾਂ ਦੀ ਵਿਚਾਰਧਾਰਾ ਦੇ ਨਾਲ ਜੁੜੀਏ ਗੁਰੂ ਦੇ ਬਖਸ਼ੇ ਹੋਏ ਨਕਸ਼ੇ ਕਦਮ ਬਖਸ਼ੀਆਂ ਹੋਈਆਂ ਸੰਗਲੀ ਪੈੜਾਂ ਦੇ ਉੱਤੇ ਜੀਵਨ ਨੂੰ ਤੋੜਨ ਦਾ ਯਤਨ ਕਰੀਏ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਭਾਵਨਾ ਦੇ ਵਿੱਚ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਦੁਨੀਆਂ ਦੇ ਪਾਤਸ਼ਾਹ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਰਾਗ ਸੂਹੀ ਅੰਦਰ ਸ਼ਸ਼ੋਭਿਤ ਹੈ ਛੇਵੇਂ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਉਜਲ ਕਹਾ ਚਿਲਕਣਾ ਕੋਟਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤੇ ਅੰਮ੍ਰਿਤਮਈ ਬਾਣੀ ਦੇ ਵਿੱਚ ਅਨੇਕਾਂ ਉਹ ਸ਼ਬਦ ਹੈ ਜਿਨ੍ਹਾਂ ਨੂੰ ਇਤਿਹਾਸਕ ਸ਼ਬਦ ਵੀ ਕਿਹਾ ਜਾਂਦਾ ਹੈ। ਯਾਦ ਰਹੇ ਅੰਮ੍ਰਿਤਮਈ ਬਾਣੀ ਦੀਆਂ ਅਨੇਕਾਂ ਵੰਨਗੀਆਂ ਆ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਅਕਹਿ ਰਸ ਦੇ ਵਿੱਚ ਜੁੜਦੇ ਆ ਤੇ ਰੱਬੀ ਬਾਣੀ ਦਾ ਸੁਨੇਹਾ ਮਾਨਵਤਾ ਲਈ ਆਇਆ, ਕਿਤੇ ਕੋਈ ਮਹਾਰਾਜ ਨੂੰ ਜਗਿਆਸੂ ਮਿਲਿਆ, ਜਿਹਨੇ ਕੋਈ ਸਵਾਲ ਕੀਤਾ ਸਤਿਗੁਰੂ ਨੇ ਉਹਦੇ ਜਵਾਬ ਵਿੱਚ ਰੱਬੀ ਬਾਣੀ ਦਾ ਸੁਨੇਹਾ ਉਚਾਰਿਆ, ਕਿਤੇ ਮਹਾਰਾਜ ਨੂੰ ਕੋਈ ਅਨਮਤੀ ਮਿਲਿਆ ਹੋਰ ਧਰਮ ਦਾ ਬੰਦਾ, ਸਤਿਗੁਰੂ ਉਸ ਰੂਪ ਵਿੱਚ ਬਾਣੀ ਨੂੰ ਉਚਾਰਦੇ ਆ। ਕਿਤੇ ਕੋਈ ਗੁਰਮੁਖ ਜਗਿਆਸੂ ਅਕਾਲ ਪੁਰਖ ਨਾਲ ਜੁੜਿਆ ਮਿਲਿਆ, ਮਹਾਰਾਜ ਉਹਨਾਂ ਲਈ ਰੱਬੀ ਬਾਣੀ ਚੋਂ ਸਿਫਤ ਉਚਾਰੀ, ਤੇ ਕਿਤੇ ਉਹ ਮਿਲੇ ਜਿਹੜੇ ਜੀਵਨ ਤੋਂ ਸਾਡੇ ਵਾਂਗ ਡਿੱਗੇ ਹੋਏ ਆ, ਜਨਮਾਂ ਜਨਮਾਂ ਦੇ ਟੁੱਟੇ ਹੋਏ ਆ। ਉਹਨਾਂ ਟੁੱਟਿਆਂ ਨੂੰ ਜੋੜਨ ਲਈ ਵੀ ਸਤਿਗੁਰੂ ਨੇ ਰੱਬੀ ਬਾਣੀ ਦਾ ਸੁਨੇਹਾ ਬਖਸ਼ਿਆ। ਇਸ ਸ਼ਬਦ ਦੀ ਜਿਹੜੀ ਉਥਾਨਕਾ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਰਬ ਦੇਸ਼ਾਂ ਦੀ ਪ੍ਰਚਾਰਕ ਫੇਰੀ ਆ, ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਦਿਨ ਪਿਤਾ ਬਾਬਾ ਕਲਿਆਣ ਦਾਸ ਜੀ, ਸਤਿਕਾਰਯੋਗ ਮਾਤਾ ਮਾਂ ਤ੍ਰਿਪਤਾ ਜੀ ਅਕਾਲ ਚਲਾਣਾ ਕਰਦੇ ਆ, ਸਤਿਗੁਰੂ ਤਿੰਨਾਂ ਨੂੰ ਖੁਦ ਹੱਥੀ ਸਾਂਭਦੇ ਆ। ਉਹ ਤੋਂ ਬਾਅਦ ਪ੍ਰਚਾਰਕ ਫੇਰੀ ਦੀ ਆਰੰਭਤਾ ਆ ਜਿਹੜੀ ਅਰਬ ਦੇਸ਼ ਦੀ ਆ। ਸਤਿਗੁਰੂ ਪਾਕ ਪਟਨ ਜਾਂਦੇ ਆ, ਜਿੱਥੇ ਧੰਨ ਬਾਬਾ ਫਰੀਦ ਸਾਹਿਬ ਦੀ ਗੱਦੀ ਤੇ ਬੈਠੇ ਹੋਏ ਰੱਬੀ ਦਰਵੇਸ਼ਾਂ ਨਾਲ ਮਿਲਾਪ ਹੁੰਦਾ। ਇੱਥੋਂ ਮਹਾਰਾਜ ਪਾਕ ਪਟਨ ਤੋਂ ਜਿਹੜੀ ਲਾਹੌਰ ਵਾਲੀ ਸੜਕ ਆ ਉਹਦੇ ਤੇ ਖਾਨਪੁਰ ਸਟੇਸ਼ਨ, ਖਾਨਪੁਰ ਤੋਂ ਥੋੜ੍ਹੀ ਜਿਹੀ ਦੂਰੀ ਤੇ ਵਸਿਆ ਹੋਇਆ ਇਲਾਕਾ ਆ ਤੁਲੰਬਾ, ਨਗਰ ਕਹਿ ਲਈਏ ਸ਼ਹਿਰ ਕਹਿ ਲਈਏ। ਉਹਦਾ ਅੱਗੇ ਇੱਕ ਛੋਟਾ ਜਿਹਾ ਪਿੰਡ ਆ ਜਿਹਦਾ ਇਤਿਹਾਸ ਨੇ ਨਾਂ ਲਿਖਿਆ ਮਖਦੂਮਪੁਰਾ। ਇੱਥੇ ਸੱਜਣ ਤੇ ਕੱਕੇ ਦੇ ਨਾਲ ਕੱਜਣ, ਇਹ ਦੋਵੇਂ ਚਾਚੇ ਭਤੀਜੇ ਦੇ ਰਿਸ਼ਤੇ ਨਾਲ ਜੁੜੇ ਹੋਏ ਇੱਕ ਵੱਡੀ ਸਰਾਂ ਬਣਾ ਕੇ, ਧਰਮ ਦਾ ਬਾਣਾ ਪਾ ਕੇ, ਧਰਮ ਦੀ ਗੱਲ ਕਰਕੇ ਲੋਕਾਂ ਨੂੰ ਇੱਥੇ ਭਰਮਾਉਂਦੇ ਆ। ਜਿਹੜਾ ਕੱਜਣ ਆ ਉਹ ਆਉਂਦੇ ਜਾਂਦੇ ਰਾਹੀਆਂ ਨੂੰ ਲਫ਼ਜ਼ਾਂ ਨਾਲ ਬੋਲਾਂ ਨਾਲ ਪ੍ਰਭਾਵਿਤ ਕਰਦਾ ਤੇ ਸੱਜਣ ਦੀ ਬਣਾਈ ਹੋਈ ਧਰਮਸ਼ਾਲ ਦੇ ਵਿੱਚ ਲੈ ਜਾਂਦਾ। ਜੀਵਨ ਦੇ ਪੱਖ ਨੂੰ ਵੇਖ ਕੇ, ਬਾਹਰੀ ਰੂਪ ਵੇਖ ਕੇ ਸੱਜਣ ਜਿਹੜਾ ਆ ਰਾਤ ਨੂੰ ਜੜੀਆਂ ਬੂਟੀਆਂ ਸੁੰਘਾ ਕੇ ਜਾਨ ਤੋਂ ਮਾਰ ਦਿੰਦਾ ਔਰ ਜੋ ਕੁਝ ਕੋਲ ਆ ਉਹਨੂੰ ਲੁੱਟ ਕੇ ਲਾਸ਼ਾਂ ਨੂੰ ਖੂਹ ਚ ਸਿੱਟ ਦਿੱਤਾ ਜਾਂ ਖੁਰਦ ਬੁਰਦ ਕਰ ਦਿੱਤਾ। ਦੀਨ ਦੁਨੀਆਂ ਦੇ ਪਾਤਸ਼ਾਹ ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਆ ਚੜਿਆ ਸੋਧਣ ਧਰਤ ਲੁਕਾਈ, ਜਿਹੜਾ ਧਰਤੀ ਨੂੰ ਸੋਧਣ ਲਈ ਤੁਰੇ ਦੀਨ ਦੁਨੀਆਂ ਦੇ ਬਾਪੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਪਾਤਸ਼ਾਹ ਉਸ ਧਰਤੀ ਤੇ ਸੱਜਣ ਠੱਗ ਕੋਲ ਅੱਪੜਦੇ ਆ, ਸਾਰਾ ਦਿਨ ਸੱਜਣ ਉਡੀਕ ਵਿੱਚ ਆ ਕਦੋਂ ਰਾਤ ਆਏ। ਰਾਤ ਦੀ ਆਰੰਭਤਾ, ਬਾਕੀ ਮੁਸਾਫਿਰ ਸੌ ਗਏ, ਸਾਹਿਬ ਜੀ ਦੇ ਚਿਹਰੇ ਤੇ ਡਲਕਦਾ ਹੋਇਆ ਨੂਰ, ਇੰਜ ਲੱਗਦਾ ਜਿਵੇਂ ਕੋਈ ਬਹੁਤ ਵੱਡੀ ਬਾਦਸ਼ਾਹੀ ਦੇ ਮਾਲਕ ਹੋਣ। ਸੱਜਣ ਦੀ ਉਡੀਕ ਆ ਕਦੋਂ ਸਤਿਗੁਰੂ ਸੌਣ ਤੇ ਮੈਂ ਆਪਣਾ ਕਰਮ ਕਰਾਂ, ਧੰਨ ਗੁਰੂ ਨਾਨਕ ਸਾਹਿਬ ਵੇਖਦੇ ਆ ਕਦੋਂ ਵੇਲਾ ਮਿਲੇ ਤੇ ਇਸ ਗਰਮ ਲੋਹੇ ਤੇ ਸੱਟ ਵੱਜੇ ਤੇ ਟੁੱਟਿਆ ਹੋਇਆ ਰੱਬ ਨਾਲ ਜੁੜ ਜਾਏ। ਅਖੀਰੀ ਸੱਜਣ ਆ ਕੇ ਕਹਿੰਦਾ ਆ ਬਾਬਾ ਹੁਣ ਸੌ ਵੀ ਜਾ, ਤੇ ਸਤਿਗੁਰੂ ਕਹਿੰਦੇ ਆ ਖੁਦਾ ਦੀ ਸਿਫਤ ਦੇ ਵਿੱਚ ਇੱਕ ਬਚਨ ਕਹਿ ਕੇ ਸੱਜਣਾ ਫਿਰ ਅਸਾਂ ਸੌ ਜਾਣਾ ਆ। ਇੱਕ ਬੇਨਤੀ ਇਹ ਸਾਖੀ ਬਹੁਤ ਵਾਰੀ ਸਿੱਖ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਆ, ਮੂਲ ਇਸ ਸ਼ਬਦ ਨੂੰ ਸਮਝੀਏ। ਸਤਿਗੁਰੂ ਨੇ ਜਿਹੜਾ ਸਾਨੂੰ ਧਰਮ ਦਿੱਤਾ ਆ ਉਹ ਧਰਮ ਇਕੱਲਾ ਵਿਖਾਵੇ ਦਾ ਨਾਂ ਨਹੀਂ, ਭਾਵੇਂ ਇਹ ਸੱਚ ਹੈ
ਕਿ ਜਿਸ ਵਕਤ ਵਿੱਚ ਗੁਜ਼ਰ ਰਹੇ ਆ ਜਾਂ ਪਹਿਲਾਂ ਤੋਂ ਜਿਹੜੀ ਧਰਮ ਦੀ ਆੜ ਚੱਲਦੀ ਆਈ, ਧਰਮ ਦੇ ਆੜ ਤੇ ਨਾਂ ਤੇ ਜਿੰਨੀ ਲੁੱਟਿਆ ਸ਼ਾਇਦ ਓਨੀ ਲੁੱਟ ਹੋਰ ਕਿਤੇ ਨਾ ਹੋਵੇ। ਇੱਕ ਵਿਦਵਾਨ ਆਖਿਆ, ਕਹਿੰਦਾ ਆ ਕਾਹਦੇ ਠਾਕੁਰ ਕਾਹਦੇ ਪੂਜਕ ਸਭ ਰੋਟੀ ਦੇ ਉਪਰਾਲੇ, ਚਿੱਟੀਆਂ ਪੱਗਾਂ ਦੂਹਰੇ ਟਿੱਕੇ ਅੰਦਰੋਂ ਮਨ ਦੇ ਕਾਲੇ, ਹੱਥ ਵਿੱਚ ਮਾਲਾ ਮੂੰਹ ਵਿੱਚ ਮੰਤਰ ਕੱਛ ਵਿੱਚ ਤੇਜ਼ ਕਟਾਰੀ, ਇਹਨਾਂ ਠੱਗਾਂ ਨਾਲੋਂ ਚੰਗੇ ਖੀਸੇ ਕੱਟਣ ਵਾਲੇ। ਸ਼ਾਇਦ ਉਹਨਾਂ ਲੋਕਾਂ ਦਾ ਭਾਵੇਂ ਕੋਈ ਮਾਨ ਹੋਵੇ ਚੋਰੀਆਂ ਠੱਗੀਆਂ ਕਰਦੇ ਆ ਜਿਹੜੇ ਧਰਮ ਦੇ ਨਾਂ ਤੇ ਲੁੱਟਦੇ ਆ। ਸਤਿਗੁਰੂ ਕਹਿੰਦੇ ਨੇ ਲੋਕ ਕੀ ਵਿਸ਼ਵਾਸ ਕਰਨਗੇ। ਸੱਜਣ ਦਾ ਬਾਹਰ ਦਾ ਕਰਮ ਜਿਹੜਾ ਉਹ ਧਰਮ ਆ, ਧਿਆਨ ਦੇਣਾ, ਜੋ ਬਾਹਰੋਂ ਕਰਦਾ ਆ ਵਿਖਾਵਾ ਉਹਦਾ ਧਰਮ ਦਾ ਆ, ਪਰ ਕਰਮ ਜਿਹੜੇ ਆ ਉਹ ਉਹਦੇ ਧਰਮ ਦੇ ਨਹੀਂ ਹੈਗੇ। ਹਜ਼ੂਰ ਨੇ ਇਸ ਬਚਨਾਂ ਵਿੱਚ ਸਮਝਾਇਆ, ਉਦਾਹਰਨ ਦਿੱਤੀ ਆ, ਊਜਲ ਕਹਿਹਾਂ ਚਿਲਕਣਾ ਕਹਿਣ ਦਾ ਭਾਂਡਾ। ਭਾਵੇਂ ਅੱਜ ਬਹੁਤਾਤ ਅਸੀਂ ਇਸ ਵਿਰਾਸਤ ਤੋਂ ਵੀ ਦੂਰ ਆ, ਹਜ਼ੂਰ ਕਹਿੰਦੇ ਆ ਜਿਹੜਾ ਕਹਿਣ ਦਾ ਭਾਂਡਾ ਆ ਬਾਹਰੋਂ ਵੇਖਣ ਨੂੰ ਬਹੁਤ ਚਮਕਦਾ ਆ, ਘੋਟਮ ਤਾਲੜੀ ਮਸ, ਪਰ ਜਦੋਂ ਉਹਨੂੰ ਘੋਟਦੇ ਆ ਵਿੱਚੋਂ ਸਾਫ਼ ਕਰਨ ਦਾ ਯਤਨ ਕਰਦੇ ਆ ਜਿੰਨਾ ਰਗੜਦੇ ਆ ਓਨੀ ਉਹਦੀ ਕਾਲਖ ਲੈਂਦੀ ਆ। ਭਾਵ ਆ ਇਸ ਸਰੀਰ ਦੀ ਗੱਲ, ਵੇਖਣ ਨੂੰ ਬਾਹਰੋਂ ਧਰਮ ਦੇ ਬੋਲ ਧਰਮ ਦਾ ਬਾਣਾ ਧਰਮ ਦੀਆਂ ਗੱਲਾਂ ਧਰਮ ਦੇ ਕਰਮ ਬਹੁਤ ਚਮਕਿਆ, ਪਰ ਜਦੋਂ ਅੰਦਰ ਨੂੰ ਤੱਕਦੇ ਆ ਅੰਦਰ ਕਾਲਖ ਤੋਂ ਬਿਨਾਂ ਹੋਰ ਕੁਝ ਦਿਸਿਆ ਹੀ ਨਹੀਂ। ਧੰਨ ਬਾਬਾ ਫਰੀਦ ਸਾਹਿਬ ਆਖਿਆ, ਫਰੀਦਾ ਤਨ ਮੁਸੱਲਾ, ਕੰਧੇ ਉੱਤੇ ਮੁਸੱਲਾ ਆ ਧਰਮ ਦੀ ਨਿਸ਼ਾਨੀ ਆ, ਤਨ ਮੁਸੱਲਾ ਸੂਫ ਗਲ, ਗਲ ਵਿੱਚ ਜਿਹੜੀ ਕਫਨੀ ਪਾਈ ਧਰਮ ਦਾ ਇਸ਼ਾਰਾ ਦਿੰਦੀ ਆ, ਦਿਲ ਤਾਤੀ ਗੁੜਵਾਤ, ਪਰ ਤੇਰੇ ਦਿਲ ਵਿੱਚ ਕੈਂਚੀ ਆ, ਜ਼ੁਬਾਨ ਦੇ ਤੇਰੇ ਮਿੱਠੇ ਬੋਲ ਕੀ ਕਰਨਗੇ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰ ਤੂੰ ਚਾਨਣ ਬਖੇਰਦਾ ਪਰ ਅੰਦਰ ਤੇਰੇ ਜਨਮਾਂ ਜਨਮਾਂ ਦਾ ਹਨੇਰਾ ਹੈ। ਉਜਲ ਕਹਿਹਾਂ ਚਿਲਕਣਾ ਘੋਟਮ ਤਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਉਹਨੂੰ ਧੋਂਦਿਆਂ ਧੋਂਦਿਆਂ ਵੀ ਜੇ ਕੋਈ ਚਾਹੇ ਵੀ ਜੂਠ ਨਿਕਲ ਜੇ ਤੇ ਮਹਾਰਾਜ ਕਹਿੰਦੇ ਆ ਨਹੀਂ, ਸੌ ਵਾਰ ਵੀ ਧੋ ਲਵਾਂ ਜੂਠ ਨਹੀਂ ਉਤਰੇਗੀ। ਫਿਰ ਬੇਨਤੀ ਨੂੰ ਸਮਝਿਓ ਪਿਆਰ ਵਾਲਿਓ, ਮਹਾਰਾਜ ਨੇ ਧਰਮ ਨੂੰ ਇੰਨੀ ਉਚਾਈ ਦਿੱਤੀ ਜਿੱਥੇ ਜਾ ਕੇ ਜ਼ੁਬਾਨ ਤੇ ਈਮਾਨ ਇੱਕ ਹੋ ਜਾਏ। ਜ਼ੁਬਾਨ ਕਰਕੇ ਭੈਣ ਕਹਿਣਾ, ਜ਼ੁਬਾਨ ਕਰਕੇ ਮਾਂ ਕਹਿਣਾ, ਭਰਾ ਕਹਿਣਾ, ਪਿਤਾ ਕਹਿਣਾ ਬਹੁਤ ਸੌਖਾ ਆ, ਪਰ ਸੱਚੀ ਕੋਈ ਈਮਾਨ ਕਰਕੇ ਇੰਨੀ ਗੱਲ ਕਹਿ ਦਏ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਅਸਲ ਚ ਇਹ ਈਮਾਨ ਦੀ ਬੋਲੀ ਆ, ਕੱਲੀ ਜ਼ੁਬਾਨ ਦੀ ਨਹੀਂ। ਸਤਿਗੁਰੂ ਨੂੰ ਜਿਸ ਦਿਨ ਧਰਮ ਦੀ ਗੱਲ ਕਰਨ ਲਈ 9 ਸਾਲ ਦੀ ਉਮਰ ਚ ਜਨੇਊ ਵਾਲੀ ਅਸੀਂ ਸਾਖੀ ਪੜ੍ਹਦੇ ਹਾਂ, ਮੈਂ ਸਿਰਫ ਉਹਦੇ ਨਾਲ ਅੱਜ ਦੇ ਸ਼ਬਦ ਨਾਲ ਜੁੜਿਆ ਹੋਇਆ ਇੱਕ ਬੋਲ ਆਖਾਂ। ਮਹਾਰਾਜ ਸਵਾਲ ਕਰਦੇ ਆ, ਪੰਡਿਤ ਜੀ ਜਨੇਊ ਕਿਸ ਲਈ? ਤਾਂ ਧਿਆਨ ਦਿਓ ਵਾਰ ਵਾਰ ਜਿਹੜੀ ਗੱਲ ਸਤਿਗੁਰੂ ਧਰਮ ਦੀ ਕਹੀ ਆ, ਵੀ ਸੱਜਣਾ ਬਾਹਰੋਂ ਧਰਮੀ ਆ ਪਰ ਉਹਨਾਂ ਚਿਰ ਰੱਬ ਦੇ ਘਰੋਂ ਧੱਕੇ ਪੈਣੇ ਆ ਜਿੰਨਾ ਚਿਰ ਅੰਦਰੋਂ ਧਰਮੀ ਨਹੀਂ ਬਣਿਆ। ਉਹ ਤੇ ਸੱਚੀ ਸੱਜਣ ਠੱਗ ਸੱਜਣ ਬਣ ਗਿਆ। ਅਰਦਾਸ ਕਰਿਓ ਗੁਰੂ ਰਾਮਦਾਸ ਜੀ, ਤਰਲਾ ਤੁਹਾਡੇ ਚਰਨਾਂ ਚ, ਸਾਡਾ ਜੀਵਨ ਨਿਤ ਠੱਗੀਆਂ ਮਾਰਨ ਵਾਲਾ ਆ, ਬਖਸ਼ ਦਿਓ ਕਿਸੇ ਉਹ ਸੱਜਣ ਤਾਈ ਜਿਹੜਾ ਅਸਲ ਵਿੱਚ ਸੱਜਣ ਬਣ ਜਾਏ। ਗੁਰੂ ਨਾਨਕ ਸਾਹਿਬ ਦਾ ਸਵਾਲ ਆ, ਪੰਡਿਤ ਜੀ ਜਨੇਊ ਕਿਸ ਗੱਲ ਤੋਂ? ਜਵਾਬ ਸੀ, ਬੇਟਾ ਇਹ ਧਰਮ ਦੀ ਇੱਕ ਰੀਤ ਆ, ਅੱਜ ਤੋਂ ਬਾਅਦ ਦਿਸਦੀ ਹੋਈ ਨਿਸ਼ਾਨੀ ਦਿਸਦਾ ਹੋਇਆ ਜਨੇਊ ਮੋਹਰ ਲਾਏਗਾ ਵੀ ਤੂੰ ਧਰਮੀ ਆ। ਮਹਾਰਾਜ ਕਹਿੰਦੇ ਫਿਰ ਇੱਕ ਸਵਾਲ ਦਾ ਜਵਾਬ ਦਿਓ ਕਿ ਅੱਜ ਤੋਂ ਬਾਅਦ ਇਹਨੂੰ ਪਾਉਣ ਦੇ ਨਾਲ ਮੇਰੇ ਹੱਥ ਜਿਹੜੇ ਆ ਧਰਮ ਕਮਾਉਣਗੇ, ਮੇਰੇ ਕਦਮ ਜਿਹੜੇ ਆ ਧਰਮੀ ਬਣਨਗੇ, ਕਿਸੇ ਗਲਤ ਪਾਸੇ ਤਾਂ ਨਹੀਂ ਚੱਲਦੇ, ਜ਼ੁਬਾਨ ਮੰਦਾ ਤਾਂ ਨਹੀਂ ਬੋਲਦੀ ਧਰਮ ਕਮਾਏਗੀ, ਅੱਖਾਂ ਮੇਰੀਆਂ ਮੇਰੇ ਕੰਨ ਜਿਹੜੇ ਆ ਸੱਚੀ ਧਰਮੀ ਹੋਣਗੇ। ਪੰਡਿਤ ਜੀ ਕਹਿੰਦੇ ਆ ਬਾਬਾ ਜਿੱਥੋਂ ਤੱਕ ਤੇਰੀ ਸੁਰਤ ਦੀ ਉਡਾਰੀ ਆ ਇੰਨੀ ਉਡਾਰੀ ਮੇਰੀ ਨਹੀਂ। ਹਜ਼ੂਰ ਕਿਹਾ ਤਗ ਨਾ ਇੰਦਰੀ ਤਗ ਨਾ ਨਾਰੀ, ਕੱਲਾ ਧਰਮ ਪਾਉਣ ਦੀ ਨਿਸ਼ਾਨੀ ਨਹੀਂ, ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ, ਬੇਤੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਧੱਤੈ, ਮੈਂ ਭਾੜ ਕਰੇ ਵੀ ਆਹ ਕੱਢ ਤਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹ ਵਿਧਾਨ ਮਨ ਅੰਧਾ ਨਾ ਸੁਜਾਣ। ਜਿੰਨਾ ਚਿਰ ਧਰਮ ਹੱਥਾਂ ਵਿੱਚ ਪੈਰਾਂ ਵਿੱਚ ਜ਼ੁਬਾਨ ਵਿੱਚ ਇਮਾਨ ਚ ਨਹੀਂ, ਸਰੀਰ ਦਾ ਧਰਮ ਕੀ ਕੰਮ ਆਏਗਾ। ਇਹਨੂੰ ਫਿਰ ਬੋਲਾਂ ਨੂੰ ਉਸ ਥਾਂ ਤੇ ਲੈ ਕੇ ਜਾਈਏ ਜਿੱਥੇ ਸਤਿਗੁਰੂ ਸਾਨੂੰ ਸੰਪੂਰਨਤਾ ਦਿੱਤੀ, ਕਿਉਂਕਿ ਗੱਲ ਕਹਿਣ ਦੇ ਭਾਂਡੇ ਦੀ ਬੜੀ ਵੱਡੀ ਤੇ ਪਾਕ ਉਦਾਹਰਨ ਸਾਹਿਬਾਂ ਦਿੱਤੀ। ਦੇਖੋ ਜੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਪੰਡਿਤ ਜੀ ਜਨੇਊ ਸੜ ਜਾਣਾ ਤੇ ਗੁਰਮੁਖੋ ਸੜ ਤੇ ਗਾਤਰੇ ਵੀ ਜਾਣਾ ਆ, ਜੇ ਮਹਾਰਾਜ ਕਹਿੰਦੇ ਇਹਨੇ ਮੈਲੇ ਹੋਣਾ ਆ ਕਿ ਬਾਹਰੀ ਤੌਰ ਤੇ ਪਾਏ ਹੋਏ ਤਕਾਰ ਮੈਲੇ ਨਹੀਂ ਹੁੰਦੇ, ਜੇ ਕੱਲੀ ਜਨੇਊ ਪਾਉਣ ਦੀ ਗੱਲ ਆ ਫਿਰ ਤੇ ਅੰਮ੍ਰਿਤ ਦੀ ਦਾਤ ਦਿੰਦੇ ਆ ਤਕਾਰ ਤੇ ਬਾਹਰੀ ਤੌਰ ਤੇ ਪਹਿਨਾਏ ਜਾਂਦੇ ਆ। ਧਿਆਨ ਦੇਣਾ, ਜਿੰਨਾ ਚਿਰ ਧਰਮ ਦਾ ਸੁਨੇਹਾ ਨਹੀਂ ਉਹਨਾਂ ਚਿਰ ਬਾਹਰ ਕੀਤੇ ਹੋਏ ਕਰਮ ਜਿਹੜੇ ਆ ਉਹ ਇਕੱਲੇ ਪਖੰਡ ਬਣ ਜਾਣਗੇ। ਬਿਲਕੁਲ ਇਵੇਂ ਰੋਡ ਤੇ ਅਨੇਕਾਂ ਗੱਡੀਆਂ ਜਾਂਦੀਆਂ ਆ, ਆਮ ਗੱਡੀਆਂ ਵਰਗੀ ਗੱਡੀ ਹੈ ਪਰ ਉਹਦੇ ਉੱਤੇ ਇੱਕ ਭਾਸ਼ਾ ਲਿਖੀ ਐਂਬੂਲੈਂਸ, ਲੋਕ ਇਸ ਗੱਲ ਤੋਂ ਜਾਣੂ ਆ, ਇਹਦਾ ਵੱਜਦਾ ਹੋਇਆ ਸਾਇਰਨ ਇਹ ਸੁਨੇਹਾ ਦਿੰਦਾ ਆ ਵੀ ਕਿਸੇ ਦੀ ਜਿੰਦ ਬਚਾਉਣੀ ਹੈ। ਧਿਆਨ ਦਿਓ, ਬਾਹਰ ਐਂਬੂਲੈਂਸ ਲਿਖਿਆ ਹੋਵੇ ਵਿੱਚ ਕਿਸੇ ਦੀ ਜਾਨ ਬਚਾਉਣ ਦਾ ਕਰਮ ਨਾ ਹੋਵੇ ਉਹਨੂੰ ਕੀ ਕਹਾਂਗੇ। ਬਾਜ਼ਾਰ ਵਿੱਚ ਬਣੀਆਂ ਦੁਕਾਨਾਂ, ਬਾਹਰ ਲਿਖੇ ਹੋਏ ਬੋਰਡ, ਸਾਈਨ ਬੋਰਡ ਨਿਸ਼ਾਨੀ ਦਿੰਦੇ ਆ ਇਸ ਦੁਕਾਨ ਚੋਂ ਆਹ ਮਿਲਦਾ ਆ, ਲਿਖਿਆ ਕੁਝ ਹੋਰ ਹੋਵੇ ਤੇ ਮਿਲੇ ਕੁਝ ਨਾ ਉਹਨੂੰ ਕੀ ਆਖਾਂਗੇ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਨੇ ਜਿੱਦਣ ਇਹ ਦਾਤ ਦੇ ਕੇ ਤਕਾਰ ਬਖਸ਼ੇ, ਯਾਦ ਰੱਖਿਓ ਤਕਾਰ ਕੱਲੇ ਪਾਉਣ ਤੱਕ ਸੀਮਤ ਨਹੀਂ, ਅਸਲ ਵਿੱਚ ਇਹਦਾ ਸੁਨੇਹਾ ਆ। ਮੈਂ ਤੂਕ ਮਾਤਰ ਜਿਹੀ ਗੱਲ ਕਰਦਾ ਜਾਵਾਂ, ਤਕਾਰ ਬਖਸ਼ੇ ਸਤਿਗੁਰੂ ਨੇ ਕੇਸ, ਬਾਹਰੀ ਇਹਦਾ ਸੁਨੇਹਾ ਪਹਿਲਾ ਇਹ ਆ ਜਿਸ ਤਰ੍ਹਾਂ ਦਾ ਮੈਨੂੰ ਅਕਾਲ ਪੁਰਖ ਨੇ ਸਾਜਿਆ ਆ ਮੈਂ ਬਿਲਕੁਲ ਉਸ ਤਰ੍ਹਾਂ ਦਾ ਆ, ਮੈਂ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ। ਗੁਰੂ ਵੱਲੋਂ ਬਖਸ਼ਿਆ ਸੁਨੇਹਾ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਹੋ ਗਿਆ ਕੇਸਾ ਧਾਰੀ ਆ ਉਹ ਗੁਰੂ ਦੀ ਰਜ਼ਾ ਵਿੱਚ ਰਹੇ, ਜਿੱਦਾਂ ਬਾਹਰੀ ਤੌਰ ਤੇ ਆ ਉਦਾਂ ਹੀ ਅੰਦਰੋਂ ਰਜ਼ਾ ਚ ਰਹੇ। ਤਕਾਰ ਬਖਸ਼ਿਆ ਜੀ ਕੰਘਾ, ਪੰਜਾਂ ਤਕਾਰਾਂ ਚੋਂ ਇੱਕ ਤਕਾਰ ਆ ਜਿਹੜਾ ਤਕਾਰ ਤਕਾਰ ਦੀ ਸੰਭਾਲ ਕਰਦਾ ਆ, ਬਾਹਰੀ ਤੌਰ ਤੇ ਇਹਦਾ ਸੁਨੇਹਾ ਆ ਉਲਝੇ ਹੋਏ ਕੇਸਾਂ ਨੂੰ ਸੁਲਝਾ ਦੇਣਾ ਤੇ ਮੁਰਦੇ ਕੇਸਾਂ ਨੂੰ ਬਾਹਰ ਕੱਢ ਦੇਣਾ। ਪਰ ਜਿਹੜਾ ਗੁਰੂ ਨੇ ਬਖਸ਼ਿਆ, ਧਿਆਨ ਦਿਓ, ਕੰਘਾ ਮੁੱਲ ਲੈ ਕੇ ਕੋਈ ਵੀ ਲਾ ਲਏਗਾ ਕਿ ਹਰ ਬੰਦੇ ਦੇ ਕੇਸਾਂ ਵਿੱਚ ਲੱਗਾ ਹੋਇਆ ਕੰਘਾ, ਜ਼ਰੂਰੀ ਨਹੀਂ ਵੀ ਉਹ ਧਰਮੀ ਹੋਵੇ। ਧਰਮੀ ਉਦਣ ਆ ਜਿੱਦਣ ਕੋਲ ਸੁਨੇਹਾ ਆ, ਕੰਘੇ ਦਾ ਸੁਨੇਹਾ ਆ ਕਿ ਸਿੱਖ ਦੇ ਜੀਵਨ ਵਿੱਚ ਮੁਰਦੀ ਵਿਚਾਰਧਾਰਾ ਨਹੀਂ ਤੇ ਸਿੱਖ ਦਾ ਜੀਵਨ ਕਦੇ ਉਲਝਿਆ ਹੋਇਆ ਨਹੀਂ। ਸਦਾ ਸੁਲਝਿਆ ਹੋਇਆ ਆ, ਜਿਹੜਾ ਉਲਝਿਆ ਆ ਧਿਆਨ ਦਿਓ ਸਿੱਖ ਨਹੀਂ। ਕਰਤਾਰ ਬਖਸ਼ਿਆ ਸਤਿਗੁਰੂ ਨੇ ਕੜਾ, ਅਪਰਾਧੀ ਬੰਦੇ ਨੂੰ ਮਾੜੇ ਕਰਮ ਕਰਨ ਵਾਲੇ ਨੂੰ ਹੱਥ ਕੜੀ ਲੱਗਦੀ ਹੈ। ਸਤਿਗੁਰੂ ਹੱਥ ਕੜੀ ਨਹੀਂ ਹੱਥ ਕੜਾ ਬਖਸ਼ਿਆ, ਤੈਨੂੰ ਯਾਦ ਰਹੇ ਮੈਂ ਗੁਰੂ ਕਲਗੀਆਂ ਵਾਲੇ ਦੀ ਧੀ ਔਰ ਪੋਤਿਆਂ, ਜੇ ਮੇਰਾ ਕੜਾ ਪਾਇਆ ਹੋਇਆ ਅਜੇ ਵੀ ਗਲਤ ਕਰਮ ਕਰਦਾ ਆ ਇਹਦਾ ਮਤਲਬ ਮੇਰਾ ਕੜਾ ਪਾਇਆ ਪਖੰਡ ਆ, ਮੈਂ ਧਰਮੀ ਨਹੀਂ ਆ। ਧਰਮੀ ਉਦਣ ਆ ਜਿਸ ਦਿਨ ਇਹਦਾ ਸੁਨੇਹਾ ਆ ਗਿਆ, ਕਿਰਪਾਨ ਬਾਹਰੀ ਤੌਰ ਤੇ ਹਥਿਆਰ ਆ, ਸਵੈ ਰੱਖਿਆ ਲਈ ਆ, ਮਜ਼ਲੂਮ ਲਈ ਆ, ਪਰ ਗੁਰੂ ਦਾ ਬਖਸ਼ਿਆ ਸੁਨੇਹਾ ਆ, ਜਿਹਦੇ ਹੱਥ ਕਿਰਪਾਨ ਆ ਤੇ ਗਿਆ, ਯਾਦ ਰੱਖਿਓ ਉਹ ਸੱਚ ਦਾ ਪਹਿਰੇਦਾਰ ਆ। ਕਿਰਪਾਨ ਪਾ ਕੇ ਜ਼ਬਾਨ ਤੋਂ ਬੋਲਣ ਵਾਲਾ ਝੂਠ, ਜਿਹੜਾ ਝੂਠ ਬੋਲਣ ਵਾਲਾ ਬੰਦਾ ਧਰਮੀ ਨਹੀਂ ਆ, ਜਿੰਨਾ ਚਿਰ ਉਹ ਸੁਨੇਹੇ ਨੂੰ ਨਹੀਂ ਜਾਣਦਾ। ਪੰਜਵਾਂ ਬਖਸ਼ਿਆ ਜੀ ਕਸ਼ਹਿਰਾ, ਕਸ਼ਹਿਰਾ ਬਾਹਰੀ ਤੌਰ ਤੇ ਨੰਗੇਜ਼ ਕੱਜਦਾ ਆ, ਪਰ ਗੁਰੂ ਦਾ ਬਖਸ਼ਿਆ ਹੋਇਆ ਸੁਨੇਹਾ ਆ, ਇਹ ਜੱਤ ਸੱਤ ਦੀ ਨਿਸ਼ਾਨੀ ਆ, ਉੱਚੇ ਜੀਵਨ ਦੀ ਰਾਖੀ ਦੀ ਗੱਲ ਆ। ਪਹਿਨ ਕੇ ਜੇ ਬੰਦਾ ਕੁਕਰਮੀ ਆ, ਮੰਦ ਕਰਮੀ ਆ, ਸੱਚ ਜਾਣਿਓ ਸੱਜਣ ਵਾਂਗ ਠੱਗ ਆ, ਸਿਰਫ ਬਾਹਰੀ ਤੌਰ ਤੇ ਧਰਮ ਦੀਆਂ ਗੱਲਾਂ ਕਰਦੇ ਆ। ਇੱਕ ਹੋਰ ਬੋਲ ਕਹਿ ਕੇ ਸ਼ਬਦ ਦੀ ਵਿਚਾਰ ਦੇ ਅਗਲੇ ਬੋਲ ਸੁਣੀਏ। ਅਰਦਾਸ ਵਿੱਚ ਰੋਜ਼ ਗੁਰੂ ਦੇ ਚਰਨਾਂ ਦਾ ਤਰਲਾ ਲੈ ਕੇ ਇੱਕ ਬਚਨ ਕਿਹਾ ਜਾਂਦਾ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ। ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਲਿਖਣ ਨੂੰ ਤੇ ਸੱਜਣ ਇੱਕ ਵੀ ਲਿਖ ਸਕਦੇ ਸੀ, ਇੱਕ ਵਾਰੀ ਵੀ, ਤਿੰਨ ਵਾਰ ਕਿਉਂ ਲਿਖਿਆ? ਇਹ ਗੱਲ ਧਰਮ ਨਾਲ ਜੁੜਦੀ ਜੀ। ਸਿੱਖ ਨੂੰ ਵਾਹਿਗੁਰੂ ਚੇਤੇ ਆਵੇ, ਪਹਿਲੀ ਵਾਰ ਉਹਨੂੰ ਮਨ ਕਰਕੇ ਚੇਤਾ ਆਏ। ਜੀਵਨ ਚੋਂ ਕਿਤੇ ਵੀ ਬੈਠਾ ਆ, ਇਕੱਲਾ ਆ, ਦੋ ਆ, ਕਿਤੇ ਵੀ ਬੈਠਾ, ਦੇਸ਼ ਆ, ਵਿਦੇਸ਼ ਆ, ਮਨ ਕਰਕੇ ਉਹ ਗੁਰੂ ਨਾਲ ਜੁੜਿਆ ਆ। ਦੂਜਾ ਆ ਬਚਨਾ ਕਰਕੇ, ਬਚਨ ਦਾ ਅੱਖਰੀ ਅਰਥ ਬੋਲਣਾ, ਇਹਦਾ ਭਾਵ ਅਰਥ ਆ ਸਾਡਾ ਵਿਚਰਨਾ, ਜਿਹੜਾ ਸੰਸਾਰ ਚ ਰਹਿਣਾ, ਪਰਿਵਾਰਾਂ ਚ ਰਹਿਣਾ, ਸਮਾਜ ਚ ਰਹਿਣਾ, ਸਿੱਖ ਤਾਂ ਵੀ ਗੁਰੂ ਨਾਲ ਜੁੜਿਆ ਹੋਵੇ। ਤੀਜੀ ਵਾਰ ਵਾਹਿਗੁਰੂ ਦਾ ਮਤਲਬ ਆ ਇਹਨੂੰ ਕਰਮਾਂ ਕਰਕੇ ਵੀ ਮਾਲਕ ਚੇਤਾ ਆਏ। ਜਿਹੜੇ ਕਰਮ ਕਰਦੇ ਆ, ਕਿਸੇ ਗਰੀਬ ਕੋਲੋਂ ਕੰਮ ਕਰਾ ਲਿਆ, ਉਹਦੇ ਪੈਸੇ ਮਾਰ ਕੇ ਲਾਏ ਹੋਏ ਲੰਗਰ ਬਾਬੇ ਨਾਨਕ ਦੇ ਘਰ ਚ ਕਦੇ ਪਰਵਾਹ ਨਹੀਂ। ਵਿਦੇਸ਼ਾਂ ਚ ਤੱਕਿਆ ਆ, ਬੱਚੇ ਇੰਨਾ ਇੰਨਾ ਕੰਮ ਕਰਦੇ ਆ, ਪਰ ਲੋਕ ਉਹਨਾਂ ਦੇ ਪੈਸੇ ਮਾਰ ਕੇ, ਜੇ ਅਸੀਂ ਦੁਨਿਆਵੀ ਤੌਰ ਤੇ ਦਿਖਾਈਏ ਵੀ ਮੈਂ ਧਰਮ ਦੇ ਕੰਮ ਚ ਪਰਪੱਕ ਆ, ਖਿਮਾ ਕਰਿਓ ਉਹ ਕਰਮ ਮੇਰੇ ਮਾਲਕ ਨੂੰ ਪਰਵਾਹ ਨਹੀਂ। ਇਹ ਸੁਨੇਹਾ ਇਕੱਲੇ ਸੱਜਣ ਲਈ ਨਹੀਂ ਆ, ਸਾਡੇ ਸਾਰਿਆਂ ਲਈ ਆ। ਪੂਜੇ ਕਹਿਣਾ ਚਿਲਕਣਾ ਘੋਟ ਮਕਾਲੜੀ ਮਸ, ਬਾਹਰੀ ਤੌਰ ਤੇ ਚਮਕਦਾ ਹੋਇਆ ਕਹਿਣ ਦਾ ਭਾਂਡਾ ਬੜਾ ਹੀ ਉਜਲਾ ਆ, ਪਰ ਜਦੋਂ ਉਹਨੂੰ ਘੋਟਦੇ ਆ, ਰਗੜਦੇ ਆ, ਅੰਦਰੋਂ ਮੈਲ ਤੁਰੀ ਆਉਂਦੀ ਆ। ਧੋਤਿਆਂ ਜੂਠ ਨਾ ਉਤਰੈ, ਜਿੰਨੀ ਵਾਰ ਮਰਜ਼ੀ ਬਾਹਰੋਂ ਧੋ ਲਵੇ, ਕਿਉਂਕਿ ਹਜ਼ੂਰ ਕਿਹਾ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਸੇ ਲਈ ਅੱਜ ਬਚਨ ਝੋਲੀ ਪਾਏ ਨੇ, ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਸੌ ਵਾਰ ਵੀ ਧੋ ਲਵਾਂ ਪਰ ਇਹਦੇ ਨਾਲ ਅੰਦਰ ਦੀ ਮੈਲ ਨਹੀਂ ਜਾਏਗੀ।
ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ,
ਅਸਲ ਵਿੱਚ ਸੱਜਣ ਉਹੀ ਹੈ, ਸੱਜਣ ਸਹੀ ਨਾਲ ਮੈਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸਲੀ ਸੱਜਣ ਕੌਣ ਆ, ਜਿਹੜੇ ਹਰ ਪਲ ਹਰ ਘੜੀ ਹਰ ਦੁੱਖ ਹਰ ਸੁੱਖ ਵਿੱਚ ਨਾਲ ਚੱਲਦੇ ਹੋ। ਜਿਹੜੇ ਦਿਨ ਲੰਘਦੇ ਪਏ ਆ, ਸੱਜਣ ਤਾਈ ਦਾ ਇਹਦੇ ਤੋਂ ਵੱਡਾ ਸੁਨੇਹਾ ਕਿੱਥੋਂ ਮਿਲੇਗਾ। ਭਾਈ ਦੁਨੀ ਚੰਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਹਰੀ ਤੌਰ ਤੇ ਕਹਿੰਦਾ ਆ ਸਤਿਗੁਰੂ ਤੇਰੇ ਸਿੱਖ ਆ ਸੱਜਣ ਆ, ਲੋੜ ਪਈ ਤੇ ਸਾਥ ਛੱਡ ਕੇ ਭੱਜ ਜਾਣਾ। ਅਸਲੀ ਸੱਜਣ ਮੈਦਾਨ ਵਿੱਚ ਨਿਤਰਿਆ ਸਤਿਕਾਰਯੋਗ ਭਾਈ ਸਾਹਿਬ ਭਾਈ ਬਚਿੱਤਰ ਸਿੰਘ। ਸੱਜਣ ਤਾਈ ਨੂੰ ਤੱਕਣਾ ਹੋਵੇ ਤੇ ਗਨੀ ਖਾਂ ਤੇ ਨਬੀ ਖਾਂ ਜੀ ਨੂੰ ਤੱਕੋ, ਜਿਨ੍ਹਾਂ ਪ੍ਰਤੀ ਸਾਹਿਬ ਹੁਕਮ ਲਿਖਿਆ ਇਹ ਜੋ ਗਨੀ ਖਾਂ ਨਬੀ ਖਾਂ ਹੈਨ ਮੇਰੇ ਫਰਜ਼ੰਦ ਹੈਨ, ਮੇਰੇ ਫਰਜ਼ੰਦੋਂ ਸੇ ਬਹਿਜ ਹੈਨ, ਇਹਨੂੰ ਉੱਪਰ ਮੇਰੀ ਖੁਸ਼ੀ ਹੋਕ। ਆਇਆ ਸੱਜਣ ਤਾਈ, ਸੱਜਣ ਤਾਈ ਨੂੰ ਤੱਕਣਾ ਹੋਵੇ ਦਿੱਲੀ ਦੀ ਧਰਤੀ ਤੇ ਅਨੇਕਾਂ ਲੋਕ ਆ, ਪਰ ਅਸਲ ਸੱਜਣ ਗੁਰੂ ਦੇ ਆ, ਭਾਈ ਲੱਖੀ ਸ਼ਾਹ ਵਣਜਾਰਾ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਜੈਤਾ ਭਾਈ ਜੀਵਨ ਸਿੰਘ। ਆਇਆ ਸੱਜਣ ਤਾਈ, ਸੱਜਣ ਤਾਈ ਨੂੰ ਤੱਕਣਾ ਹੋਵੇ ਉਹ ਜਿਹੜੇ ਸਤਿਕਾਰਯੋਗ ਦੀਵਾਨ ਸਾਹਿਬ ਦੀਵਾਨ ਟੋਡਰ ਮੱਲ ਜਿਹੜੇ ਆਖਰੀ ਪਲਾਂ ਵਿੱਚ ਵੀ ਸਹਾਇਤਾ ਕਰਦੇ ਆ, ਸੱਜਣ ਤਾਈ ਦੀ ਇਹਦੇ ਤੋਂ ਵੱਡੀ ਕੀ ਨਿਸ਼ਾਨੀ ਆ। ਆਪਣਾ ਘਰ, ਗਹਿਣੇ, ਬੱਚੀ ਲਈ ਬਣਾਏ ਹੋਏ ਕੱਪੜੇ ਤੱਕ ਸਭ ਕੁਝ ਵੇਚ ਵੱਟ ਕੇ ਭਾਈ ਸਾਹਿਬ ਭਾਈ ਮੋਤੀ ਰਾਮ ਜੀ ਮਹਿਰਾ ਸਤਿਗੁਰੂ ਦੇ ਚਰਨਾਂ ਦੀ ਘਾਲ ਕਮਾ ਗਿਆ, ਸਾਰਾ ਪਰਿਵਾਰ ਕੋਲੂ ਚ ਪੀੜ ਦਿੱਤਾ, ਇਹਦੇ ਤੋਂ ਵੱਡੀ ਸੱਜਣ ਤਾਈ ਕੌਣ ਨਿਭਾਏਗਾ। ਗੁਰੂ ਸਾਹਿਬ ਆਖਿਆ ਅਸਲੀ ਸੱਜਣ ਕੌਣ? ਮਹਾਰਾਜ ਕਹਿੰਦੇ ਆ ਗੱਲੀ ਸੋ ਸੱਜਣ ਵੀ। ਧੰਨ ਬਾਬਾ ਫਰੀਦ ਜੀ ਫਰੀਦਾ, ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾ ਲਹਾਂ, ਧੁਖਾਂ ਜਿਉ ਮਾਲੀ ਕਾਰਣ ਤਿੰਨਾ ਮਾਂ ਪਿਰੀ। ਮੈਂ ਧੁਖਦਾ ਆ ਅੰਦਰੋਂ ਗਿੱਲੇ ਗੋਹੇ ਵਾਂਗ, ਗੱਲਾਂ ਵਾਲੇ ਬੜੇ ਸੱਜਣ ਆ ਪਰ ਸੱਚਾ ਸੱਜਣ ਹੈ ਕੋਈ ਨਹੀਂ। ਗੁਰੂ ਰਾਮਦਾਸ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਰਾਮਕਲੀ ਰਾਗ ਚ ਕਹਿੰਦੇ ਆ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਸੰਸਾਰ ਦੀ ਸੱਜਣਤਾ ਇਹ ਕੀ? ਸਿਰਫ ਧਨ ਕਰਕੇ ਜੁੜੇ ਆ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਬੰਧ, ਜਿੱਚਰ ਪਹਿਨਣ ਖਾਮ ਨੇ ਟਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋ ਗਈ ਪਿੱਤ ਦਿਨ ਬੋਲਣ ਗੰਧ। ਸਤਿਗੁਰੂ ਸੱਜਣ ਬਣਾਈਏ ਕਿਹਨੂੰ? ਮਹਾਰਾਜ ਕਹਿੰਦੇ ਆ ਨਾਨਕ ਕੱਚੜਿਆ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੈ ਉਹ ਮੋਇਆ ਨਾ ਜਾਈ ਛੋੜ। ਅੱਜ ਵੀ ਤੁਸੀਂ ਅਸਥਾਨ ਦੇ ਦੀਦਾਰ ਕਰਦੇ ਹੋ ਸਾਈਂ ਬਾਬਾ ਬੁੱਢਣ ਸ਼ਾਹ ਕੀਰਤਪੁਰ ਸਾਹਿਬ ਦੇ ਨੇੜੇ। ਸਿਰਫ ਦੋ ਪਲ ਚ ਕਵਾਂ, ਸਾਈਂ ਬੁੱਢਣ ਸ਼ਾਹ ਦਾ ਇੱਕ ਮੁਰੀਦ ਹੋਇਆ ਸਾਈਂ ਸੁੰਦਰ ਸ਼ਾਹ, ਉਹ ਬੁੱਢਣ ਸ਼ਾਹ ਦੇ ਦੀਦਾਰਾਂ ਨੂੰ ਆਇਆ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਗਿਆ। ਆ ਸ਼ਬਦ ਦਾ ਸਿੰਘ ਰਾਗੀ ਗੁਰਮੁਖ ਪਿਆਰੇ ਕੀਰਤਨ ਕਰਦੇ ਆ, ਉਹਨੇ ਸਵਾਲ ਕੀਤਾ ਕਿ ਸੱਚੀ ਏਦਾਂ ਦਾ ਸੱਜਣ ਹੋ ਸਕਦਾ ਜਿਹੜਾ ਅਖੀਰ ਤੱਕ ਨਾਲ ਨਿਭੇ? ਤੇ ਸੰਗਤ ਵਿੱਚ ਬੈਠੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਆ ਸੁੰਦਰ ਸ਼ਾਹ ਹਾਂ, ਐਸੇ ਸੱਜਣ ਖੈਣ ਗੁਰੂ ਘਰ ਚ ਜਿਹੜੇ ਆਖਰੀ ਤੱਕ ਵੀ ਨਿਭ ਜਾਣਗੇ। ਕਹਿਣ ਲੱਗੇ ਫਿਰ ਹੱਥ ਦੇ ਮੈਂ ਵੇਖਾਂ ਤੇਰੀ ਸੱਜਣਤਾ। ਆਖਰੀ ਪਲ ਆਏ ਜੀ ਸੁੰਦਰ ਸ਼ਾਹ ਤੇ, ਅਯੁੱਧਿਆ ਦੇ ਲਾਗੇ ਦਿਓਬੰਦ ਵਿੱਚ ਬੈਠਾ ਆ ਸਾਈਂ ਸੁੰਦਰ ਸ਼ਾਹ। ਧੰਨ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਆ ਧੰਨ ਗੁਰੂ ਹਰਗੋਬਿੰਦ ਸਾਹਿਬ, ਆਗਿਆ ਬਖਸ਼ੋ, ਸੱਜਣ ਤਾਈ ਨਿਭਾਉਣ ਦਾ ਸਮਾਂ ਆਇਆ। ਮਹਾਰਾਜ ਗੱਲ ਨਾ ਲਾ ਕੇ ਤੋਰਿਆ, ਸੱਚੇ ਸੱਜਣਾ ਤੂੰ ਤੇ ਸੱਜਣ ਤਾਈ ਨਿਭਾ ਚੱਲਿਆ, ਪਰ ਸਾਡੇ ਦਰਬਾਰ ਵਿੱਚੋਂ ਇੱਕ ਸੱਚੇ ਸੱਜਣ ਦੀ ਜਗ੍ਹਾ ਅੱਜ ਸਦਾ ਲਈ ਖਾਲੀ ਹੋ ਗਈ। ਹਜ਼ੂਰ ਕਹਿੰਦੇ ਤੇਰੇ ਵਿੱਚ ਤੇ ਮੇਰੇ ਵਿੱਚ ਭੇਦ ਕੋਈ ਨਹੀਂ। ਹਜ਼ੂਰ ਕਿਹਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇਸਨ। ਜਿੱਥੇ ਵੀ ਵੇਲਾ ਪਏ ਲੇਖੇ ਦੀ ਗੱਲ ਆਏ ਸੱਜਣ ਉੱਥੇ ਖੜਾ ਦਿਸੇ। ਰਹਾਓ ਬੰਦ ਵਿੱਚ ਸਤਿਗੁਰੂ ਜੀ ਇੰਜ ਫਰਮਾਉਂਦੇ ਹਨ,
ਰਹਾਓ ਕੋਠੇ ਮੰਡਪ ਮਾੜੀਆ ਪਾਸੋ ਚਿੱਤ ਵੀ ਆ।
ਫਿਰ ਉਦਾਹਰਣ ਦੇ ਕੇ ਸਤਿਗੁਰੂ ਕਹਿੰਦੇ ਆ ਸੰਸਾਰੀ ਤੌਰ ਤੇ ਉਹ ਮਹਿਲ ਉਹ ਘਰ ਉਹ ਬੰਗਲੇ ਉਹ ਕੋਠੀਆਂ ਵੇਖ ਕੋਠੇ ਮੰਡਪ ਮਾੜੀਆਂ ਪਾਸੋਂ ਉਹ ਚਿਤਵੀਆਂ ਬਾਹਰੀ ਤੌਰ ਤੇ ਉਹਨਾਂ ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਵੇ ਭਾਵ ਕੀ ਆ ਆ ਸਰੀਰ ਬਾਹਰੀ ਤੌਰ ਤੇ ਸੋਹਣੇ ਕੱਪੜੇ ਸੋਹਣੀ ਦਸਤਾਰ ਜੋ ਕੁਝ ਮਰਜ਼ੀ ਸਜਾਇਆ ਹੋਏ ਪਰ ਹਜ਼ੂਰ ਕਹਿੰਦੇ ਆ ਬਾਹਰੀ ਤੌਰ ਤੇ ਜਿਹੜੇ ਬਣਾਏ ਹੋਏ ਕੋਠੇ ਮਹਿਲ ਮਾੜੀਆਂ ਚਿੱਤਰਾਂ ਦੇ ਨਾਲ ਭਰੇ ਤੇ ਅੱਗੇ ਸਤਿਗੁਰੂ ਇਸ ਗੱਲ ਦਾ ਜਵਾਬ ਦਿੰਦੇ ਨੇ
ਕੱਠੀਆਂ ਕੰਮ ਨਾ ਆਵਨੀ ਵਿਚੋ ਸਖਣੀ ਆਹਾ
ਜਿਹੜੀਆਂ ਕੋਠੀਆਂ ਕਾਰਾਂ ਬਾਹਰੋਂ ਤਰ ਮਹਿਲ ਬਾਹਰੋਂ ਤੌਰ ਤੇ ਬਣੇ ਆ ਪਰ ਅੰਦਰ ਉਹਨਾਂ ਦੇ ਰੱਬ ਦਾ ਸੁਨੇਹਾ ਕੋਈ ਨਹੀਂ ਟੱਠ ਗਈਆਂ ਕੰਮ ਕਿਸੇ ਨਾ ਆਈਆਂ ਟੱਠੀਆਂ ਕੰਮ ਨਾ ਆਵਨੀ ਵਿਚੋਂ ਸੱਖਣੀਆਂ ਯਾਦ ਰੱਖੋ ਸੰਸਾਰ ਯਾਦ ਉਹਨਾਂ ਨੂੰ ਕਰਦਾ ਆ ਸਰੀਰਾਂ ਨੂੰ ਨਹੀਂ ਕੋਈ ਯਾਦ ਕਰਦਾ ਪਾਏ ਹੋਏ ਪੂਰਨਿਆਂ ਨੂੰ ਯਾਦ ਕੀਤਾ ਜਾਂਦਾ ਆ ਜਿਹੜੇ ਸਰਖੰਦ ਦੀ ਧਰਤੀ ਤੇ ਖੜੋ ਕੇ ਆਖਿਆ ਹਮ ਜਾਨ ਦੇ ਤਰ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਂਵ ਹੈ ਹਮ ਸਰੋਂ ਪਰ ਉਠਾ ਚੱਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ ਗੁਰੇ ਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ ਗੱਦੀ ਤੋਂ ਬਸ ਅਬ ਕੌਮ ਹੀ ਪਾਏਗੀ ਦੁਨੀਆਂ ਸੇ ਜ਼ਾਲਿਮੋ ਕਾ ਨਿਸ਼ਾਂ ਤੱਕ ਮਿਟਾਏਗੀ ਸਤਿਗੁਰੂ ਆਖਦੇ ਆ ਬਾਹਰੀ ਤੌਰ ਤੇ ਕਰਮ ਕਿਸੇ ਕੰਮ ਨਹੀਂ ਆਉਂਦੇ ਜਿੰਨਾ ਚਿਰ ਜੀਵਨ ਦੇ ਅੰਦਰ ਧਰਮ ਦੀ ਰਹਿਮਤ ਨਾ ਵਸੀ ਹੋਵੇ
ਬੱਗਾ ਬੱਗੇ ਕਪੜੇ ਤੀਰਥ ਮੰਜ ਵਸਨ
ਆਖਿਆ ਸੱਜਣਾ ਤੀਰਥਾਂ ਦੇ ਉੱਤੇ ਰਹਿਣ ਵਾਲੇ ਜਿਹੜੇ ਬਗਲੇ ਆ ਬਾਹਰੀ ਤੌਰ ਤੇ ਕੱਪੜੇ ਉਹਨਾਂ ਦੇ ਵੀ ਚਿੱਟੇ ਆ ਤੇ ਧਾਰਮਿਕ ਅਸਥਾਨ ਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ
ਕੋਟੇ ਕੋਟੇ ਜੀਆ ਖਾਵਣੇ ਬੱਗੇ ਨਾ ਕਹੀ ਅੰਨ
ਪਰ ਤੀਰਥਾਂ ਤੇ ਰਹਿਣ ਵਾਲੇ ਬਗਲੇ ਕੁੱਟ ਕੁੱਟ ਕੇ ਜੀਆਂ ਨੂੰ ਖਾਂਦੇ ਆ ਮੱਛੀਆਂ ਡੱਡੀਆਂ ਪਕੜ ਕੇ ਖਾਂਦੇ ਆ ਬਾਹਰੀ ਤੌਰ ਤੇ ਪਾਏ ਹੋਏ ਚਿੱਟੇ ਕੱਪੜੇ ਸਾਰੀ ਜ਼ਿੰਦਗੀ ਧਰਮ ਦੀ ਗੱਲ ਕਰਨੀ ਗੁਰੂ ਦੇ ਨੇੜੇ ਵੀ ਰਹਿਣਾ ਪਰ ਜਿੰਨਾ ਚਿਰ ਅੰਦਰ ਸੁਨੇਹਾ ਨਹੀਂ ਸਤਿਗੁਰੂ ਨੇ ਉਸ ਧਰਮ ਨੂੰ ਤੇ ਉਸ ਪਖੰਡ ਰੂਪ ਧਰਮ ਨੂੰ ਆਪਣੇ ਦਰ ਤੇ ਪ੍ਰਵਾਨ ਨਹੀਂ ਕੀਤਾ
ਕੰਮਲ ਰੁੱਖ ਸਰੀਰ ਮੈਂ ਜਨ ਦੇਖ ਪੁਲੰਨ
ਆਖਿਆ ਸਿੰਬਲ ਦਾ ਰੁੱਖ ਬਹੁਤ ਉੱਚਾ ਆ ਬੜੇ ਸੋਹਣੇ ਵੇਖਣ ਨੂੰ ਫੁੱਲ ਲੱਗਦੇ ਆ ਸਿੰਬਲ ਰੁੱਖ ਸਰੀਰ ਮੈਂ ਮੇਰੀ ਜ਼ਿੰਦਗੀ ਮੇਰਾ ਸਰੀਰ ਸਿੰਬਲ ਦੇ ਵਾਂਗ ਆ ਮਾਲਕਾ ਮੈਂ ਜਨ ਦੇਖ ਪੁਲੰਨ ਤੇ ਤੋਤੇ ਵੇਖ ਕੇ ਭੁਲੇਖਾ ਖਾਂਦੇ ਨੇ
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ
ਜਿਵੇਂ ਸਿੰਬਲ ਦਾ ਰੁੱਖ ਉਹਦੇ ਫੁੱਲ ਤੇ ਫਲ ਕਿਸੇ ਕੰਮ ਨਹੀਂ ਆਉਂਦੇ ਇਵੇਂ ਮੇਰੀ ਜ਼ਿੰਦਗੀ ਆ ਤੇ ਮੇਰੇ ਵਿੱਚ ਏਦਾਂ ਦੇ ਔਗਣ ਹਨ
ਅੰਦੁਲੈ ਭਾਰੀ ਉਠਾਇਆ ਡੂਗਰ ਵਾਟ ਬਹੁਤ
ਇੱਕ ਬੰਦਾ ਅੰਨਾ ਹੋਵੇ ਦੂਜਾ ਉਹਦੇ ਸਿਰ ਤੇ ਭਾਰ ਬਹੁਤ ਰੱਖਦੀ ਹੈ ਤੇ ਤੀਜਾ ਡੂਗਰ ਵਾਟ ਦਾ ਅੱਖਰੀ ਅਰਥ ਆ ਪਹਾੜੀ ਰਸਤੇ ਤੇ ਪਾ ਦੇਣਾ ਪਹਾੜੀ ਰਸਤਿਆਂ ਤੇ ਸੁਜਾਖੇ ਤੋਂ ਚੜ੍ਹਨਾ ਔਖਾ ਆ ਧੰਨ ਗੁਰੂ ਨਾਨਕ ਸਾਹਿਬ ਸੱਜਣ ਨੂੰ ਸਮਝਾਉਂਦੇ ਆ ਸੱਜਣਾ ਧਰਮ ਦੀਆਂ ਅੱਖਾਂ ਹੈ ਨਹੀਂ ਹੀਣਾ ਆ ਪਾਪਾਂ ਦੀ ਪੰਡ ਬੜੀ ਚੁੱਕ ਲਈ ਆ ਤੇ ਜਿਹੜਾ ਰਾਹ ਸੰਸਾਰ ਤੋਂ ਨਿਰੰਕਾਰ ਦੇ ਘਰ ਨੂੰ ਜਾਂਦਾ ਆ ਉਹ ਬਹੁਤ ਵਿਖੜਾ ਹੈ ਜੀ
ਲੋੜੀ ਨਾ ਲਹਾ ਹਉ ਚਾੜ ਲੰਘਾ ਕਿੱਤ
ਕਹਿੰਦੇ ਨੇ ਅੱਖਾਂ ਵਿੱਚ ਰੋਸ਼ਨੀ ਕੋਈ ਨੀ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਤੇ ਚਾਨਣ ਤੋਂ ਬਿਨਾਂ ਸਹਾਰੇ ਤੋਂ ਬਿਨਾਂ ਰੋਸ਼ਨੀ ਤੋਂ ਬਿਨਾਂ ਮੰਜ਼ਿਲ ਤੇ ਕਿਵੇਂ ਪਹੁੰਚਾਂਗਾ
ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ
ਸ਼ਬਦ ਦੇ ਆਖਰੀ ਬੰਦ ਵਿੱਚ ਹਜ਼ੂਰ ਆਖਦੇ ਆ ਚਾਕਰੀਆਂ ਚੰਗਿਆਈਆਂ ਸੰਸਾਰ ਦੀ ਚਾਕਰੀ ਸੰਸਾਰ ਦੀ ਚੰਗਿਆਈ। ਅਵਰ ਸਿਆਣਪ ਕਿੱਤ, ਜਿੰਨੀਆਂ ਮਰਜ਼ੀ ਸਿਆਣਪਾਂ ਹੋਣ, ਸੰਸਾਰ ਤੱਕ ਰਹਿ ਜਾਂਦੀਆਂ ਆ, ਗੁਰੂ ਦੇ ਘਰ ਚ ਇਹ ਕਦੇ ਕੰਮ ਨਹੀਂ ਆਉਂਦੀਆਂ। ਗੁਰੂ ਅੰਗਦ ਸਾਹਿਬ ਦਾ ਬਚਨ ਆ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ, ਇੱਕ ਨਾਂ ਚੱਲਿਆ ਨਾਲ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਕਿਹਾ, ਜਿੰਨੀਆਂ ਮਰਜ਼ੀ ਸਿਆਣਪਾਂ ਚਤੁਰਾਈਆਂ ਹੋਣ, ਧਰਮ ਦੀ ਦੁਨੀਆਂ ਵਿੱਚ ਇਹ ਕਿਤੇ ਵੀ ਕੰਮ ਨਹੀਂ ਆਉਂਦੀਆਂ।
ਨਾਨਕ ਨਾਮ ਸੰਭਾਲ ਤੂੰ, ਬੱਦਾ ਛੁੱਟ ਹੋ ਜਿੱਤ।
ਪਿਆਰ ਦਿੰਦਿਆਂ, ਅਸੀਸ ਦਿੰਦਿਆਂ ਆਖਿਆ, ਸੱਜਣਾ ਜੇ ਅੱਜ ਤੂੰ ਪਾਪਾਂ ਤੋਂ ਤੌਬਾ ਕਰੇ ਤੈਨੂੰ ਬਖਸ਼ ਦਿਆਂਗੇ, ਪਰ ਯਾਦ ਰੱਖ ਬੰਦਗੀ ਤੋਂ ਬਿਨਾਂ ਸਹਾਰਾ ਕੋਈ ਨਹੀਂ। ਨਾਨਕ ਨਾਮ ਸੰਭਾਲ ਤੂੰ, ਨਾਮ ਨੂੰ ਚੇਤਾ ਕਰ, ਬੱਧਾ ਛੁੱਟੇ ਜਿੱਤ, ਬੰਧਨਾਂ ਦੇ ਵਿੱਚ ਬੱਝਾ ਹੋਇਆ ਛੁੱਟ ਜਾਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਇਹ ਰੱਬੀ ਬੋਲ, ਅੱਜ ਦਾ ਪਾਵਨ ਹੁਕਮ, ਇਸ ਦੀ ਵਿਚਾਰ ਔਰ ਨਾਲ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਰੱਖੀਏ ਜੀ।
ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਲੜੀਵਾਰ ਪਾਵਨ ਸ਼ਬਦ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ, ਬਿਲਾਵਲ ਰਾਗ ਅੰਦਰ ਤੀਜੇ ਘਰ ਵਿੱਚ ਗਾਉਣ ਦੀ ਹਦਾਇਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਉਦਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ।
ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਆ, ਇਨਸਾਨ ਦੇ ਹੱਥ ਵਿੱਚ ਕੁਝ ਨਹੀਂ, ਸਭ ਬਖਸ਼ਿਆ ਹੋਇਆ ਉਦਮ ਅਕਾਲ ਪੁਰਖ ਦੇ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ। ਇੱਕ ਬਚਨ ਆ, ਤਾਠ ਕੀ ਪੁੱਤਰੀ ਤਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੇ। ਸਤਿਗੁਰੂ ਜਿੱਦਾਂ ਦੀ ਮਤ ਉਦਮ ਤੁਸੀਂ ਬਖਸ਼ਦੇ ਹੋ ਅੰਤਰਜਾਮੀ ਦਾ, ਤੇ ਇਨਸਾਨੀ ਜ਼ਿੰਦਗੀ ਸਰੀਰ ਜੀਵਨ ਉਸੇ ਤਰ੍ਹਾਂ ਹੀ ਕਰ ਰਿਹਾ ਹੈ।
ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜੇ ਜੰਤ ਜਨਾ।
ਜਿਵੇਂ ਇੱਕ ਸਾਜ਼ ਵਜਾਉਣ ਵਾਲਾ, ਵੀਣਾ ਵਜਾਉਣ ਵਾਲਾ, ਸਾਜ਼ ਦੇ ਵਿੱਚ ਕੁਝ ਨਹੀਂ, ਅਸਲ ਵਿੱਚ ਵਜਾਉਣ ਵਾਲੇ ਦੇ ਹੱਥ 'ਚ ਹੈ, ਜਿਹੜਾ ਰਾਗ ਜਿਹੜੀ ਸੁਰ ਲਾਉਣ ਦਾ ਯਤਨ ਕਰੇ ਤੇ ਜਿਹੜਾ ਸਾਜ਼ ਆ ਉਸੇ ਤਰ੍ਹਾਂ ਹੀ ਵੱਜਦਾ ਹੈ।
ਜਪ ਮਨ ਰਾਮ ਨਾਮ ਰਸਨਾ,
ਮੇਰੇ ਮਨਾਂ ਆਪਣੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ।
ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ।
ਜਿਨ੍ਹਾਂ ਦੇ ਮਸਤਕ ਤੇ ਲਿਖੇ ਹੋਏ ਲੇਖ ਗੁਰੂ ਰਹਿਮਤ ਦੇ ਨਾਲ ਉਗੜ ਜਾਂਦੇ ਆ, ਨਾਮ ਜਪਦੇ ਆ, ਗੁਰੂ ਦੀ ਅਸੀਸ ਗੁਰੂ ਦੇ ਨਾਮ ਨੂੰ ਹਿਰਦੇ ਵਸਾ ਲੈਂਦੇ ਹਨ।
ਰਹਾਓ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇ ਉਹ ਜਨ ਆਪਣਾ।
ਠਹਿਰਾ ਦੇ ਕੇ ਸਤਿਗੁਰੂ ਸਮਝਾਉਂਦੇ ਆ, ਐ ਮੇਰੇ ਮਾਲਕ ਸਤਿਗੁਰੂ ਇੱਕ ਸਾਡੇ ਤੇ ਤਰਸ ਕਰ, ਇੱਕ ਕਿਰਪਾ ਕਰ, ਅਸੀਂ ਜੀਵ ਮਾਇਆ ਦੇ ਵਿੱਚ ਗ੍ਰਸੇ ਹੋਏ ਆ, ਪਲ ਪਲ ਭਟਕਦੇ ਹਾਂ, ਤੇ ਆਪਣਾ ਜਨ ਰਾ ਜਾਣ ਕੇ ਤੁਸੀਂ ਰੱਖ ਲੈਵੋ ਜੀ।
ਜਿਉ ਪ੍ਰਹਿਲਾਦ ਹਰਨਾਖਸ ਗ੍ਰਸਿਓ, ਹਰ ਰਾਖਿਓ ਹਰ ਸਰਨਾ।
ਜਿਵੇਂ ਪ੍ਰਹਿਲਾਦ ਨੂੰ ਹਰਨਾਕਸ਼ ਦੇ ਕੋਲੋਂ ਬਚਾਇਆ ਸਤਿਗੁਰੂ, ਉਵੇਂ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੇਵੋ। ਹਰ ਯੁਗ ਯੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਸਤਿਗੁਰੂ ਸਦਾ ਰੱਖਣ ਹਾਰਾ ਹੈ ਮਹਾਰਾਜ, ਹਰਨਾਕਸ਼ ਨੂੰ, ਹਰਨਾਕਸ਼ ਤੋਂ ਜਿਵੇਂ ਪ੍ਰਹਿਲਾਦ ਜੀ ਨੂੰ ਬਚਾਇਆ, ਇਵੇਂ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈਵੋ ਜੀ।
ਕਵਨ ਕਵਨ ਕੀ ਗੱਪ ਨਿਤ ਕਹੀ ਹੈ, ਹਰ ਕੀਏ ਪਤਤ ਪਵੰਨਾ।
ਸਤਿਗੁਰੂ ਤੇਰੇ ਘਰ ਦੀ ਕਿਹਦੀ ਕਿਹਦੀ ਗੱਲ ਕਹੀਏ, ਇੱਕ ਨਹੀਂ ਦੋ ਨਹੀਂ, ਗਿਣਤੀ ਨਹੀਂ ਹੋ ਸਕਦੀ ਕਿ ਕਿੰਨੇ ਕੁ ਪਤਤਾਂ ਨੂੰ ਤੁਸਾਂ ਨੇ ਪਾਵਨ ਕੀਤਾ ਹੈ।
ਉਹ ਢੋਵੈ ਢੋਰ ਹੱਥ ਚਮ ਚਮਰੇ, ਹਰ ਉਧਰ ਉਧਰ ਪਰੇ ਸਰਨਾ।
ਸਤਿਗੁਰੂ ਮਹਾਰਾਜ ਉਦਾਹਰਨ ਦੇ ਕੇ ਕਹਿੰਦੇ ਆ, ਉਹ ਢੋਵੈ ਢੋਰ ਹੱਥ ਚਮ ਚਮਰੇ, ਹਰ ਉਧਰ ਪਰੇ ਸਰਨਾ। ਕਿ ਸਤਿਗੁਰੂ ਮਹਾਰਾਜ ਉਦਾਹਰਨ ਦਿੱਤੀ ਧੰਨ ਧੰਨ ਤਖਤ ਬਾਬਾ ਰਵਿਦਾਸ ਮਹਾਰਾਜ ਜੀ ਦੀ। ਕਿੰਨੇ ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਉਹ ਮਰੇ ਹੋਏ ਪਸ਼ੂਆਂ ਦੇ ਚਮੜੇ ਦੇ ਨਾਲ ਜੁੱਤੀਆਂ ਬਣਾਉਣ ਦੀ ਕਿਰਤ ਕਰਦਾ ਆ, ਪਰ ਤੇਰੇ ਚਰਨਾਂ ਨਾਲ ਜੁੜ ਕੇ ਜਿਹਨੂੰ ਲੋਕ ਸ਼ੂਦਰ ਕਹਿੰਦੇ ਰਹੇ, ਅੱਜ ਉਹਨੂੰ ਸਾਰੀ ਦੁਨੀਆ ਸਿਜਦੇ ਕਰਦੀ ਹੈ।
ਰੱਬ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ।
ਦੀਨ ਦੁਨੀਆ ਦੇ ਪਾਤਸ਼ਾਹ ਦਿਆਲੂ ਸਤਿਗੁਰੂ, ਸਾਰੀ ਦੁਨੀਆ ਨੂੰ ਤਾਰਨ ਵਾਲੇ, ਸਾਨੂੰ ਪਾਪੀਆਂ ਨੂੰ ਤੇਰੀ ਸ਼ਰਨ ਦਾ ਹੀ ਆਸਰਾ ਹੈ।
ਹਰਦਾਸ ਦਾਸ ਦਾਸ ਹਮ ਕਰੀ ਉਹ, ਜਨ ਨਾਨਕ ਦਾਸ ਦਾਸੰਨਾ।
ਮਹਾਰਾਜ ਅਸੀਂ ਤੇਰੇ ਦਾਸਾਂ ਦੇ ਦਾਸ, ਉਹਨਾਂ ਵੀ ਦਾਸਾਂ ਦੇ ਦਾਸ ਬਣ ਕੇ ਤੁਹਾਡੇ ਚਰਨਾਂ ਵਿੱਚੋਂ ਰਹਿਮਤ ਦੀ ਖੈਰ ਮੰਗਦੇ ਹਾਂ, ਭੀਖ ਮੰਗਦੇ ਹਾਂ। ਜੀਵਨ ਜਨਮਾਂ ਜਨਮਾਂ ਦਾ ਵਿਛੜਿਆ ਆ, ਤੇਰੀ ਰਹਿਮਤ ਦੇ ਨਾਲ ਜੁੜਿਆ ਜਾਏਗਾ। ਸਮੁੱਚੇ ਬਚਨਾਂ ਦਾ ਸੰਖੇਪ ਭਾਵ ਇਹੀ ਹੈ ਕਿ ਧਰਮ ਦੀ ਰਹਿਮਤ ਸਤਿਗੁਰੂ ਦੇ ਚਰਨਾਂ ਵਿੱਚੋਂ ਮੰਗੀਏ, ਜੀਵਨ ਦਾ ਕਰਮ ਗੁਰੂ ਦੇ ਆਸ਼ੇ ਅਨੁਸਾਰ, ਗੁਰੂ ਦੇ ਬਖਸ਼ੇ ਹੋਏ ਬੋਲਾਂ ਅਨੁਸਾਰ ਜੀਵਨ ਦਾ ਕਰਮ ਬਣ ਆਏ। ਪਾਤਸ਼ਾਹ ਮਿਹਰ ਕਰਨ, ਸਮੇਂ ਦੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੁੰਦੀਆਂ ਨੇ ਬਖਸ਼ ਦੇਣੀਆਂ, ਸ਼ੁਕਰਾਨਾ ਧੰਨਵਾਦ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬਾਨ ਜੀ ਦਾ। ਸਤਿਗੁਰੂ ਮਿਹਰ ਕਰਨ, ਆਓ ਪਾਵਨ ਬਚਨਾਂ ਦੇ ਨਾਲ ਜੁੜਨਾ ਕਰੀਏ ਜੀ।
ਰੱਬ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ। ਹਰ ਦਾਸਨ ਦਾਸ ਦਾਸ ਹਮ ਕਰੀਓ, ਜਨ ਨਾਨਕ ਦਾਸ ਦਾਸੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।